ਕਿਆ ਵਰਣੋ ਸੂਸ਼ਮ ਮਤ ਮੇਰੇ,
ਮੈਂ ਕੀ ਵਰਣਨ ਕਰ ਸਕਦਾ, ਮੇਰੀ ਬੁੱਧੀ ਬੜੀ ਛੋਟੀ ਜੀ ਹੈ।
ਦਾਸ ਗਿਰਾ ਅਸ ਸੁਨਤ ਕਿਰਪਾਲਾ,
ਜਦੋਂ ਧਰੂਵ ਜੀ ਨੇ ਦਾਸਾ ਭਾਵ ਕਰਕੇ ਬੇਨਤੀ ਕੀਤੀ ਹੈ।
ਹਰਖ ਪ੍ਰਸੀਸਦਾ ਭਏ ਵਿਸਾਲਾ,
ਹੁਣ ਇਹੀ ਜੀ ਬੇਨਤੀ ਸੁਣੀ ਕਿਰਪਾਲੂ ਹੋ ਗਏ, ਬਹੁਤੇ ਜ਼ਿਆਦਾ ਪ੍ਰਸੰਨ ਹੋ ਗਏ।
ਬੋਲੇ ਹੇ ਨਿਰਪਾ ਸੋਤਾ ਸੁਨ ਬਾਨੀ,
ਕਹਿਣ ਲੱਗੇ ਹੇ ਰਾਜੇ ਦੇ ਪੁੱਤਰ ਸੁਣ ਮੇਰੀ ਗੱਲ।
ਤਵ ਅੰਤਰ ਕੀ ਮੈਂ ਸਭ ਜਾਨੀ,
ਤੇਰੇ ਅੰਦਰ ਦੀ ਜਿਹੜੀ ਗੱਲ ਸੀ ਨਾ ਉਹ ਮੈਂ ਸਾਰੀ ਜਾਣ ਲਈ ਹੈ।
ਸੋ ਅਬਲਿਹਾ ਪਰਮ ਪਦ ਉੱਚਾ,
ਹੁਣ ਤੂੰ ਉਹ ਜਿਹੜੀ ਪਰਮ ਪਦਵੀ ਹੈ ਸਭ ਤੋਂ ਉੱਚੀ ਲੈਣਾ ਕਰ।
ਕੋ ਨਹਿ ਜਹੈ ਸੁਰ ਅਸੁਰ ਪਹੁੰਚਾ,
ਜਿੱਥੇ ਅੱਜ ਤੱਕ ਕੋਈ ਵੀ ਦੇਵਤਾ ਦੈਂਤ ਨਹੀਂ ਪਹੁੰਚਿਆ ਹੈ।
ਮਾਰ ਤਾਂਡਵ ਗ੍ਰਹਿ ਸੋਮ ਨਛੱਤਰ,
ਸੋ ਜਿੱਥੇ ਸੂਰਜ ਨੌ ਗ੍ਰਹਿ ਜਿਹੜੇ ਨੇ, ਚੰਦਰਮਾ ਸਤਾਈ ਨਛੱਤਰ,
ਸਭ ਹੈ ਪਰ ਦੱਖਣ ਕਰਹੀ ਪਵਿੱਤਰ,
ਉਹ ਤੇਰੀ ਪ੍ਰਕਰਮਾ ਕਰਨਗੇ ਸਾਰੇ ਜਾਣੇ, ਕਿਉਂਕਿ ਨਾਮ ਦੀ ਪ੍ਰਕਰਮਾ ਹੀ ਹੁੰਦੀ ਹੈ ਅਸਲ ਵਿੱਚ। ਨਾਮ ਹਿਰਦੇ ਚ ਵਸ ਗਿਆ ਉਹਨਾਂ ਦੇ, ਉਹ ਐਸੀ ਉੱਚੀ ਅਵਸਥਾ ਵਿੱਚ ਚਲੇ ਗਏ ਅਭਿਆਸ ਕਰਦਿਆਂ ਕਰਦਿਆਂ। ਇਸੇ ਪ੍ਰਕਾਰ ਜਦੋਂ ਆਪਾਂ ਨਾਮ ਜਪਦੇ ਹਾਂ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਉਦਾਲੇ ਸਾਰਾ ਬ੍ਰਹਿਮੰਡ ਪ੍ਰਕਰਮਾ ਕਰਦਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਨਾਮ ਹੈ ਇੱਕ ਵੱਡਾ, ਜਿੱਥੇ ਵੀ ਨਾਮ ਕਦੇ ਵੀ ਵਸਿਆ ਸਤਿਯੁਗ ਤੋਂ ਲੈ ਕੇ ਹੁਣ ਤੱਕ, ਨਾਮ ਦੇ ਉਦਾਲੇ ਹਰ ਕੋਈ ਪ੍ਰਕਰਮਾ ਕਰਦਾ। ਨਾਮ ਦੀ ਮਹਿਮਾ ਸਾਰਿਆਂ ਨੇ ਜਣਾਈ ਹੈ। ਸੋ ਨਾਮ ਹੀ ਦੁਨੀਆਂ ਦੇ ਵਿੱਚ ਚਾਰਾਂ ਯੁੱਗਾਂ ਚ ਵੱਡਾ ਰਿਹਾ ਹੈ।
ਤਵ ਪਿਤ ਤਪ ਹਿਤ ਜਬ ਬਨ ਜਾਏ,
ਤੇਰੇ ਪਿਤਾ ਜੀ ਜਦੋਂ ਤਪ ਕਰਨ ਵਾਸਤੇ ਜੰਗਲ ਵਿੱਚ ਜਾਣਗੇ,
ਰਾਜ ਸਮਰਪੈ ਤੁਜਹਿ ਬਨਾਏ,
ਉਹਨਾਂ ਨੂੰ ਬੈਰਾਗ ਹੋ ਜਾਣਾ ਤੇਰੇ ਕਰਕੇ ਤੇ ਉਹ ਰਾਜ ਸਾਰਾ ਤੈਨੂੰ ਦੇ ਕੇ ਜਾਣਗੇ।
ਛੱਤੀਸ ਵਰਖ ਸਹਿਸ ਕਰ ਰਾਜੂ,
ਤੂੰ 36,000 ਵਰਾਂ ਤੱਕ ਰਾਜ ਕਰੇਗਾ, ਤੈਨੂੰ ਵਰ ਦਿੰਦੇ ਹੋ।
ਪੁਨ ਪਾਵੋ ਨਿਜ ਪਦ ਸੁਖ ਸਾਜੂ,
ਫੇਰ ਤੂੰ ਸਾਰਿਆਂ ਨਾਲੋਂ ਉੱਚੀ ਜਿਹੜੀ ਅਮਰ ਪਦਵੀ ਹੈ ਇਹਨੂੰ ਪ੍ਰਾਪਤ ਕਰੇਗਾ।
ਉੱਤਮ ਨਾਮ ਤੋਹੇ ਜੋ ਭਰਾਤਾ,
ਸੋ ਉੱਤਮ ਨਾਮ ਜੋ ਤੇਰਾ ਭਰਾ ਹੈ,
ਸਦਾ ਅਖੇਰ ਬਿਰਤ ਮਹਿਰਾਤਾ,
ਉਹ ਸਦਾ ਹੀ ਜਿਹੜਾ ਮਤਰੇਈ ਦਾ ਪੁੱਤਰ ਜਿਹਦਾ ਨਾਮ ਸੀ ਉੱਤਮ, ਉਹ ਸਦਾ ਹੀ ਸ਼ਿਕਾਰੀ ਬਿਰਤੀ ਜਿਹੜਾ ਸ਼ਿਕਾਰ ਹੀ ਖੇਡਦਾ ਰਹਿੰਦਾ।
ਸੋ ਬਨ ਮੈਂ ਹੋਵਤਾ ਹੱਥ ਪ੍ਰਾਨ ਹੈ,
ਕਿਉਂਕਿ ਉਹਨੇ ਜੰਗਲ ਵਿੱਚ ਹੀ ਮਾਰਿਆ ਜਾਣਾ, ਉਹ ਕੋਈ ਜਾਨਵਰ ਉਹਨੂੰ ਖਾ ਜਾਏਗਾ, ਕਿਉਂਕਿ ਉਹਦੀ ਬਿਰਤੀ ਸ਼ਿਕਾਰੀ ਹੈ।
ਖੋਜਨ ਹਿਤ ਤਹਿ ਮਾਤ ਪਿਆਨ ਹੈ,
ਉਹਨੂੰ ਖੋਜਣ ਵਾਸਤੇ ਉਹਦੀ ਮਾਤਾ ਜਿਹੜੀ ਤੇਰੀ ਹੈ ਨਾ ਸੁਤੈਲੀ ਮਾਂ, ਉਹ ਆਪਦੇ ਪੁੱਤਰ ਨੂੰ ਖੋਜਣ ਜੰਗਲ ਵਿੱਚ ਜਾਵੇਗੀ।
ਸੋ ਦਾਵਾ ਨਲ ਮੈਂ ਜਰ ਜਾਏ,
ਉਹ ਉੱਥੇ ਅੱਗ ਲੱਗੀ ਹੋਵੇਗੀ ਜੰਗਲ ਵਿੱਚ, ਉਹਨੇ ਕਿਉਂਕਿ ਕੀਤਾ ਕਰਮੀ ਪਾਉਣਾ, ਉਹਨੇ ਮੇਰੇ ਭਗਤ ਨੂੰ ਤੰਗ ਕੀਤਾ, ਉਹ ਉੱਥੇ ਜੰਗਲ ਦੀ ਅੱਗ ਵਿੱਚ ਸੜ ਕੇ ਹੀ ਮਰ ਜਾਵੇਗੀ।
ਸਰਵ ਰਾਜ ਤੁਮ ਕਰੋ ਬਨਾਏ,
ਇਹ ਤੇਰੇ ਸਾਰੇ ਦੁਸ਼ਮਣ ਆਪੇ ਸਮਾਪਤ ਹੋ ਜਾਣੇ ਆ, ਨਾਮ ਦਾ ਪ੍ਰਤਾਪ ਹੈ, ਫਿਰ ਤੂੰ ਬੜੇ ਪਿਆਰ ਨਾਲ ਦੁਨੀਆਂ ਤੇ ਧਰਮ ਦਾ ਰਾਜ ਕਰੇਗਾ।
ਮਮ ਹਿਤ ਮਾਖਾ ਕਰੀਏ ਹਿਤ ਲਾਈ,
ਇੱਕ ਕੰਮ ਕਰੀ ਪੁੱਤਰ, ਤੂੰ ਮੇਰੇ ਵਾਸਤੇ ਨਾ ਪ੍ਰੇਮ ਨਾਲ ਸਾਰੀ ਦੁਨੀਆਂ ਨੂੰ ਰੋਟੀ ਜ਼ਰੂਰ ਖਵਾਇਆ ਕਰ, ਜਿਵੇਂ ਯੱਗ ਕਰਨਾ ਸਾਰੀ ਦੁਨੀਆਂ ਨੂੰ, ਜਿੱਥੇ ਤੱਕ ਤੇਰੀ ਪਰਜਾ ਹੋਵੇ, ਮਹੀਨਾ ਦੋ ਮਹੀਨੇ 6 ਮਹੀਨੇ ਤੱਕ ਲੋਕਾਂ ਨੂੰ ਮੇਰੇ ਨਾਮ ਤੇ ਜੱਗ ਕਰ ਦਵੀ।
ਸਿਮਰਨ ਕਰੋ ਸਦਾ ਸੁਖ ਪਾਈ,
ਤੇ ਸਿਮਰਨ ਕਰਨਾ ਸਦਾ, ਪਰਜਾ ਨੂੰ ਵੀ ਸਿਮਰਨ ਕਰਾਉਣਾ, ਆਪ ਵੀ ਕਰਨਾ, ਜੱਗ ਕਰਨੇ ਕਰਾਉਣੇ, ਦਾਨ ਦੇਣੇ ਲੈਣੇ, ਇਹ ਸਾਰੇ ਚੰਗੇ ਚੰਗੇ ਕਰਮ ਕਰਨੇ ਹਨ।
ਉੱਚੋ ਪਦ ਅਸਲ ਹੋ ਬਹੋਰੇ,
ਇਸ ਤਾਂ ਪੁੱਤਰ ਤੂੰ ਬਹੁਤ ਵੱਡੀ ਹੋਰ ਵੱਡੀ ਪਦਵੀ ਪਾਏਗਾ ਫਿਰ।
ਜੇ ਕੋ ਬੰਦਾ ਸਭ ਕਰ ਜੋਰੀ,
ਸੋ ਜਿਹਨੂੰ ਸਾਰੇ ਮੱਥਾ ਟੇਕਿਆ ਕਰਨਗੇ।
ਮਮ ਐਸ ਗਮਨ ਹਾਂ ਪੁਰਮਾਹੀ,
ਹੁਣ ਮੇਰੀ ਆਗਿਆ ਪਾ ਕੇ ਤੂੰ ਆਪਣੀ ਪੁਰੀ ਵਿੱਚ ਚਲਿਆ ਜਾ।
ਮਾਤ ਪਿਤਾ ਹਿਰਦੇ ਬਹੁ ਚਾਹੀ,
ਕਿਉਂਕਿ ਤੇਰੇ ਮਾਤਾ ਪਿਤਾ ਤੈਨੂੰ ਆਪਣੇ ਹਿਰਦੇ ਚ ਬਹੁਤਾ ਪਿਆਰ ਕਰਦੇ ਚਾਹੁੰਦੇ ਨੇ।
ਅਸ ਕਹਿ ਸ੍ਰੀ ਭਗਵੰਤ ਗੁਸਾਈ,
ਇਸ ਤਰ੍ਹਾਂ ਦਾ ਉਹਨੂੰ ਵਾਰ ਦੇ ਕੇ ਭਗਵੰਤ ਗੁਸਾਈ ਜੀ,
ਅੰਤਰ ਧਿਆਨ ਪਾਏ ਤੇ ਥਾਈ,
ਉਸ ਥਾਂ ਦੇ ਉੱਤੇ ਅੰਤਰ ਧਿਆਨ ਹੋ ਗਏ ਉਸ ਵਕਤ।
ਜੇ ਕੇ ਦਰਸ਼ਨ ਦੁੱਖ ਨਸਾਈ,
ਜਿਨ੍ਹਾਂ ਦੇ ਦਰਸ਼ਨ ਕਰਨ ਨਾਲ ਦੁੱਖ ਪਾਪ ਦੂਰ ਹੁੰਦੇ ਨੇ, ਅੰਤਰ ਧਿਆਨ ਹੁੰਦਾ, ਪਹਿਲਾਂ ਆ ਕੇ ਸਾਹਮਣੇ ਖੜੇ ਹੋ ਕੇ ਵਚਨ ਕਰਨੇ, ਦਰਸ਼ਨ ਦੇਣੇ, ਅੰਤਰ ਧਿਆਨ ਹੁੰਦਾ, ਅਲੋਪ ਹੋ ਜਾਣਾ।
ਸੇਵ ਹੋ ਚਰਨ ਕਬਲ ਹਿੱਤ ਲਾਏ,
ਭਾਈ ਚਰਨਾਂ ਕਮਲਾਂ ਨੂੰ ਹਿੱਤ ਲਾ ਕੇ ਪਿਆਰ ਕਰਨਾ ਸਦਾ ਹੀ।
ਦੋਹਰਾ ਸ੍ਰੀ ਗੁਰੂ ਭਗਤ ਸਾਗਰ ਆਨੰਦ ਮਨ ਜਮੀਨ ਬਨਾਓ, ਕਹੁ ਕਥਾ ਪਾਵਨ ਪਰਮ ਸੁਨ ਸਰੋਤਾ ਸੁਖ ਪਾਓ।
ਹੁਣ ਕਵੀ ਜੀ 72ਵਾਂ ਪ੍ਰਸੰਗ ਆਰੰਭ ਕਰਦੇ ਨੇ। ਗੁਰਚਰਨਾਂ ਦਾ ਮੰਗਲ ਧਰੂ ਦਾ ਪ੍ਰਸੰਗ ਹੈ ਵੀ ਅੱਗੇ ਜਿਸ ਪ੍ਰਕਾਰ ਸੁਣਾਉਣਗੇ। ਸ੍ਰੀ ਗੁਰੂ ਜੀ ਦੇ ਚਰਨ ਜਿਹੜੇ ਨੇ ਉਹ ਆਨੰਦ ਦੇ ਸਾਗਰ ਨੇ। ਮੈਂ ਆਪਣੇ ਮਨ ਨੂੰ ਉਸ ਸਾਗਰ ਦੀ ਅਵਿਛੜ ਮੱਛੀ ਬਣਾਉਂਦਾ ਜਿਹੜੀ ਕਦੇ ਨਾ ਵਿਛੜੇ ਮੱਛੀ। ਸੋ ਇਸ ਪ੍ਰੇਮਮਈ ਦਸ਼ਾ ਵਿੱਚ ਪਰਮ ਪਵਿੱਤਰ ਕਥਾ ਅੱਗੇ ਹੋਰ ਕਹਿੰਦਾ ਹਾਂ, ਜਿਹਨੂੰ ਸੁਣ ਕੇ ਸਰੋਤਾ ਜਨ ਸੁਖ ਪਾਉਣਗੇ।
ਚੌਪਈ ਸ੍ਰੀ ਅੰਗਦ ਜੀ ਸੁਣ ਇਤਿਹਾਸਾ,
ਸ੍ਰੀ ਬਾਲਾ ਸੰਧੁਰ ਵਾਚ, ਭਾਈ ਬਾਲਾ ਜੀ ਸੰਧੂ ਗੋਤ ਵਾਲੇ ਸ੍ਰੀ ਖਡੂਰ ਸਾਹਿਬ ਵਿਖੇ ਮਹਾਰਾਜ ਨੂੰ ਕਥਾ ਸੁਣਾ ਰਹੇ ਨੇ। ਹੇ ਗੁਰੂ ਅੰਗਦ ਦੇਵ ਜੀ, ਅੱਗੇ ਇਤਿਹਾਸ ਹੋਰ ਸੁਣੋ ਜੀ।
ਮਰਦਾਨੇ ਸੋ ਗੁਰੂ ਪ੍ਰਕਾਸ਼ਾ,
ਸੋ ਉਸ ਵਕਤ ਮਹਾਰਾਜ ਸੱਚੇ ਪਾਤਸ਼ਾਹ ਨੇ ਬਖਸ਼ਿਸ਼ ਕਰਨ ਲੱਗੇ, ਬਚਨ ਕੀਤੇ।
ਕਹਿਣ ਲੱਗੇ ਪੁਨ ਦੀਨ ਦਿਆਲਾ,
ਕਹਿਣ ਲੱਗੇ ਹੇ ਦੀਨ ਦਿਆਲ,
ਧਰੁਵਪੁਰ ਕੋ ਗਮ ਨਿਉ ਤਿਹ ਕਾਲਾ।
ਸੋ ਸੇ ਜੇ ਧਰੁਵ ਸੀ, ਇਹ ਧਰੁਵ ਉਸ ਪੁਰੀ ਵਿੱਚ ਕਿਸ ਪ੍ਰਕਾਰ ਗਿਆ।
ਸੁਣਿਓ ਉਤਾਨ ਪਾਦ ਸੁਤ ਆਵਨ,
ਸੋ ਜਦੋਂ ਇਹ ਉਸ ਪੁਰੀ ਵਿੱਚ ਭਾਵ ਆਪਣੇ ਜਿੱਥੇ ਰਹਿੰਦਾ ਸੀ ਰਾਜਾ, ਫਿਰ ਪੁੱਤਰ ਦਾ ਜਦੋਂ ਰਾਜੇ ਨੇ ਆਉਣਾ ਸੁਣਿਆ।
ਅਮਿਤ ਭਇਓ ਮਨ ਮੈਂ ਹਰਖਾਵਨ,
ਬਹੁਤ ਜ਼ਿਆਦਾ ਮਨ ਦੇ ਅੰਦਰ ਜਿਹੜਾ ਸੀ ਖੁਸ਼ੀ ਹੋਈ ਰਾਜੇ ਦੇ ਮਨ ਵਿੱਚ ਕਿ ਮੇਰਾ ਪੁੱਤਰ ਆ ਰਿਹਾ।
ਜਿਨ ਦਿਜਵਰ ਸੁਦਿਆਨ ਸੁਣਾਈ,
ਜਿਸ ਬ੍ਰਾਹਮਣ ਨੇ ਆ ਕਰਕੇ ਇਹ ਖਬਰ ਸੁਣਾਈ ਸੀ।
ਪਟ ਭੂਖਨ ਰਥ ਦੀਨ ਬਣਾਈ,
ਉਸ ਵਕਤ ਉਹਨੂੰ ਕੱਪੜੇ ਗਹਿਣੇ ਤੇ ਰਥ ਬਣਾ ਕੇ ਸਜਾ ਕੇ ਦਿੱਤਾ।
ਤਬ ਪਵਾਲ ਤਿਹ ਲੈ ਕਰ ਸੰਗਾ,
ਲੈ ਕਰਕੇ ਰਾਜਾ ਉਹਨੂੰ ਨਾਲ ਆਪਣੇ।
ਗਮਨਿਓ ਆਗੇ ਸਹਿਤ ਅਮੰਗਾ,
ਸਹਿਤ ਉਤਸ਼ਾਹ ਦੇ ਫਿਰ ਅੱਗੇ ਗਿਆ।
ਤੁੰਦਪ ਵੇਣਾ ਭੇਰ ਵਜਾਏ,
ਧੌਂਸੇ ਤੂਤੀਆਂ ਭੇਰੀਆਂ ਸਾਜ ਹੁੰਦੇ ਨੇ, ਇਹ ਜਾ ਕੇ ਉਹਦੇ ਅੱਗੇ ਵਜਾਏ। ਫਿਰ
ਵੇਦ ਪਾਠ ਦਿਜ ਕਰਤ ਸੁਹਾਏ,
ਵੇਦ ਪਾਠ ਜਿਹੜੇ ਸੀ ਬ੍ਰਾਹਮਣ ਉਸ ਵਕਤ ਕਰਨ ਲੱਗੇ ਜਾ ਕੇ।
ਸੁਰੁਚ ਸੁਨੀਤਾ ਜੁਗ ਨਿਰਪਨਾਰੇ,
ਸਰੁਚ ਜਿਹੜੀ ਸੀਗੀ ਇਹਦੀ ਮਤਰੇਈ ਮਾਂ, ਸੁਨੀਤੀ ਯੁਗ ਦੋਵੇਂ, ਨਿਰਪ ਨਾਰੀ ਰਾਜੇ ਦੀਆਂ ਇਸਤਰੀਆਂ।
ਸਿਵਕਾ ਪਰ ਚੜ ਚਲੇ ਅਗਾਰੇ,
ਉਹ ਉਸ ਵਕਤ ਪਾਲਕੀ ਦੇ ਉੱਤੇ ਚੜ ਕੇ ਨਾਲ ਚੱਲੀਆਂ।
ਨਿਰਪਸੁਤ ਉੱਤਮ ਲੋਕ ਵਿਸਾਲਾ,
ਰਾਜੇ ਦਾ ਪੁੱਤਰ ਜਿਹੜਾ ਇਹਦਾ ਧਰੁਵ ਦਾ ਮਤਰਿਆ ਭਰਾ ਸੀ, ਉੱਤਮ ਸੀ ਉਹਦਾ ਨਾਂ, ਉਹ ਵੀ ਤੇ ਹੋਰ ਬਹੁਤ ਦੁਨੀਆਂ ਨਾਲ ਚੱਲੀ।
ਗਏ ਲੈਣ ਹਿਤ ਸਭ ਤਤਕਾਲਾ,
ਲੈਣ ਵਾਸਤੇ ਤਤਕਾਲ ਹੀ ਅੱਗਿਓ ਸਾਰੇ ਗਏ ਹਨ।
ਵਿਖਿਓ ਤਾਨ ਪਾਦ ਸੁਤ ਵਧਨਾ,
ਉਤਾਨ ਪਾਦ ਰਾਜੇ ਦਾ ਨਾਮ ਹੈ ਜਦੋਂ ਉਹਨੇ ਆਪਣੇ ਪੁੱਤਰ ਦਾ ਚਿਹਰਾ ਦੇਖਿਆ ਜਾ ਕੇ।
ਕਮਲ ਪਰ ਫੁੱਲਤਾ ਜਿਉ ਸੁਖ ਸਦਨਾ,
ਇਉਂ ਖਿੜਿਆ ਹੋਇਆ ਚਿਹਰਾ ਜਿਵੇਂ ਕਮਲ ਦਾ ਫੁੱਲ ਖਿੜਿਆ ਹੁੰਦਾ ਸੋਹਣਾ।
ਇਸ ਰਥ ਤੇ ਉੱਤਰ ਤੁਰੰਤਾ,
ਉਸ ਵਕਤ ਰਥ ਤੋਂ ਉੱਤਰ ਕਰਕੇ ਤੁਰੰਤ ਹੀ।
ਬੰਦਤ ਘਰ ਲਾਇਓ ਮਤਵੰਤਾ,
ਜਦੋਂ ਧਰੁਵ ਜੀ ਨੇ ਨਮਸਕਾਰ ਕਰਨੀ ਚਾਹੀ ਪਿਤਾ ਨੂੰ ਤਾਂ ਪਿਤਾ ਨੇ ਗਲ ਨਾਲ ਲਾ ਲਿਆ ਫੜ ਕੇ।
ਬੇਹਬਲ ਹੋਏ ਉਤਕੰਠਾ ਪੂਰੇ,
ਬਹੁਤ ਜ਼ਿਆਦਾ ਬੇਹਬਲ ਹੋ ਗਿਆ, ਗਲ ਭਰ ਆਇਆ।
ਕੀਨ ਅਲਿੰਗਨ ਘਰ ਰਹਿ ਪੂਰੇ,
ਉਸ ਵਕਤ ਘੁੱਟ ਕੇ ਗਲਵੱਕੜੀ ਪਾ ਲਈ ਤੇ ਗਲ ਭਰ ਆਇਆ।
ਮਸਤਕ ਚੁੰਮਤਾ ਕਰ ਕੋ ਫੇਰਤਾ,
ਮਸਤਕ ਚੁੰਮਦਾ ਹੈ ਤੇ ਉਹਦੇ ਸਿਰ ਦੇ ਉੱਤੇ ਹੱਥ ਫੇਰਦਾ ਹੈ।
ਲੋਚਨ ਤੇ ਆਸਨ ਕੋ ਗੇਰਤਾ,
ਅੱਖਾਂ ਤੋਂ ਉਸ ਵਕਤ ਅਥਰੂ ਆ ਰਹੇ ਨੇ ਰਾਜੇ ਦੇ।
300 ਸੁਤ ਕਾ ਮਨਹੋ ਨਵਾਨਾ,
ਮਨੋ ਕਹਿਣ ਲੱਗੇ ਵੀ ਉਹ ਜਿਹੜਾ ਸੀ ਨਾ ਪੁੱਤਰ, ਉਹਨੇ ਮਨੋ ਸਾਰਿਆਂ ਨੂੰ ਨਵਾ ਦਿੱਤਾ। 300 ਸੁਤ ਕੋ ਮਨਹੋ ਨਵਾਨਾ, ਇਸ ਤਰ੍ਹਾਂ ਜਿਹੜਾ ਸੀ ਉਹ ਅਥਰੂ ਆ ਰਹੇ ਸੀ ਅੱਖਾਂ ਵਿੱਚੋਂ, ਉਹਨਾਂ ਦੇ ਨਾਲ ਆਪਣੇ ਪੁੱਤਰ ਨੂੰ ਮਨ ਨਿਭਾ ਹੀ ਦਿੱਤਾ ਹੈ।
ਮਧੁਰ ਬਚਨ ਕਹਿ ਬਹੁ ਸਨਮਾਨਾ।
ਮਿੱਠੇ ਮਿੱਠੇ ਬਚਨ ਕਹਿ ਕੇ ਆਪਣੇ ਪੁੱਤਰ ਨੂੰ ਬੜਾ ਰਾਜੇ ਨੇ ਸਨਮਾਨ ਦਿੱਤਾ।
ਹੁਣ ਦੋ ਮਾਤ ਮਿਲੀ ਤੇ ਆਏ,
ਦੋਨੋਂ ਮਾਤਾਵਾਂ ਫਿਰ ਆ ਕਰਕੇ ਮਿਲੀਆਂ ਹਨ। ਬੜਾ ਸੁੰਦਰ ਸਰੂਪ ਸੀ ਉਦੋਂ ਛੋਟਾ ਬੱਚਾ ਹੋਣ ਕਰਕੇ, 5 ਸਾਲ ਦੀ, ਘੁੰਘਰਾਲੇ ਜੇ ਵਾਲ ਪਿੱਛੇ ਨੂੰ ਲਮਕਦੇ ਹੋਏ, ਜਾਂ ਸਿਰ ਤੇ ਛੋਟਾ ਜੂੜਾ ਹੁਣ ਕਿੱਥੇ ਕਰਨਾ ਸੀ, ਜੰਗਲ ਵਿੱਚ ਹੋਣ ਕਰਕੇ ਬੜੇ ਸੁੰਦਰ ਕੇਸ ਸਨ ਜਿਨ੍ਹਾਂ ਦੇ।
ਧਰੂ ਵੰਦਨ ਕੀਨੀ ਸਰਨਿਆਏ,
ਧਰੂ ਜੀ ਨੇ ਬੜਾ ਪਿਆਰ ਨਾਲ ਸਿਰ ਨਵਾਇਆ ਦੋਨਾਂ ਮਾਤਾਵਾਂ।
ਚਰਨਜੀਵ ਤੇ ਦੇ ਆ ਸਿਖ ਤਵਹੇ,
ਚਰਨਜੀਵ ਰਹੋ, ਲੰਬੀ ਉਮਰ ਹੋਵੇ ਪੁੱਤਰ ਤੇਰੀ, ਦੋਨਾਂ ਨੇ ਆਸ਼ੀਰਵਾਦ ਦਿੱਤਾ।
ਗਰ ਸੋ ਲਾਏ ਪਾਏ ਸੁਖ ਤਵਹੇ,
ਫਿਰ ਗਲ ਦੇ ਨਾਲ ਲਾ ਕਰਕੇ ਸੁਖ ਪਾਉਂਦੀਆਂ ਹਨ।
ਉੱਤਮ ਭਰਾਤ ਮਿਲਿਓ ਤਵ ਗਰ ਸੋ,
ਉੱਤਮ ਨਾਮੇ ਭਰਾ ਜਿਹੜਾ ਇਹਦਾ ਸੀ ਉਹ ਵੀ ਗਲੇ ਨਾਲ ਮਿਲਿਆ।
ਪ੍ਰੇਮ ਵਿਸਾਲ ਭਰੇ ਸੁਭ ਉਰਸਾ,
ਬਹੁਤਾ ਜ਼ਿਆਦਾ ਪ੍ਰੇਮ ਭਰਿਆ ਮਨ ਚ ਕਿਉਂਕਿ ਇੰਨੇ ਮਹੀਨੇ ਦਾ ਗਿਆ ਹੋਇਆ ਸੀ।
ਕਰਨੀ ਪਰ ਚੜਾਈ ਸੁਤ ਦੋਈ,
ਉਸ ਵਕਤ ਹਥਣੀ ਦੇ ਉੱਤੇ ਜਿਹੜੀ ਪਾਲਕੀ ਬਣਾਈ ਹੋਈ ਸੀ ਬੜੀ ਸੋਹਣੀ ਸੋਨੇ ਦੀ, ਉਹਦੇ ਵਿੱਚ ਆਪਣੇ ਪੁੱਤਰਾਂ ਨੂੰ ਬਿਠਾ ਕਰਕੇ।
ਪੂਰੇ ਆਏ ਅਤ ਉਤਸਵ ਹੋਏ,
ਪੁਰੀ ਦੇ ਵਿੱਚ ਆਏ ਬਹੁਤ ਸਾਰਾ ਉਤਸਵ ਜਿਹੜਾ ਸੀ ਹੋ ਰਿਹਾ ਸੀ।
ਭੂਵਤ ਪਨ ਨਰ ਉਚਰੇ ਬਚਨਾ,
ਉਸ ਵਕਤ ਜਿਹੜਾ ਸੀ ਰਾਜਾ, ਫਿਰ ਉਹਨੇ ਜਿਹੜਾ ਸੀ ਨਾ ਬਚਨ ਜਿਹੜੇ ਸੀ ਹਨ, ਭੂਪਤ ਪਠ ਨਰ ਉਚਰੇ ਬਚਨਾ ਭੇਜ ਕਰਕੇ ਰਾਜੇ ਨੇ ਬਚਨ ਕਹੇ।
ਦਰ ਦਰ ਪਰਤ ਕੀ ਜਾਏ ਸੁਠ ਰਚਨਾ,
ਜਾਓ ਜਾ ਕਰਕੇ ਦਰ ਦਰ ਦੇ ਉੱਤੇ ਦੀਵੇ ਬਾਲੋ, ਦੇਸੀ ਘਿਓ ਦੇ ਜਾ ਕੇ ਫੁੱਲ ਲਟਕਾਓ, ਪੱਤੇ ਲਟਕਾਓ, ਪਾਣੀ ਛਿੜਕੋ, ਨਗਰ ਦੇ ਵਿੱਚ ਖੁਸ਼ਬੂਆਂ ਖਿਲਾਰ ਦਿਓ, ਮੇਰਾ ਪੁੱਤਰ ਆਇਆ ਹੈ।
ਸਭ ਹਿੰਨ ਕਦਲੀ ਖੰਭ ਲਗਾਏ,
ਸਾਰਿਆਂ ਨੇ ਫਿਰ ਕੇਲੇ ਦੇ ਜਿਹੜੇ ਪੱਤੇ ਸੀ ਉਸ ਵਕਤ ਸ਼ਗਨ ਮੰਨਿਆ ਜਾਂਦਾ ਸੀ ਉਹ ਲਾਏ ਨੇ।
ਮੁਗਤਾ ਤੋਰਨ ਦਰ ਬੰਦਵਾਏ,
ਫਿਰ ਮੋਤੀਆਂ ਦੀਆਂ ਲੜੀਆਂ ਦਰਵਾਜ਼ਿਆਂ ਦੇ ਉੱਤੇ ਬਨਵਾ ਦਿੱਤੀਆਂ ਨੇ।
ਕੁੰਕਮ ਲੀਪ ਕੁੰਭ ਭਰ ਪਾਨੀ,
ਫਿਰ ਕੁੰਕਮ ਹੁੰਦਾ ਕੇਸਰ, ਕੇਸਰ ਲਿਪ ਕੇ ਕੁੰਭ ਭਰ ਕੇ ਪਾਣੀ ਦੇ ਭਾਵ ਘੜੇ।
ਚੰਦਨ ਗੰਧ ਗਰੀ ਸ਼ਰਕਾਨੀ,
ਉਹ ਗਲੀਆਂ ਵਿੱਚ ਕੇਸਰ ਮਿਲਾ ਕੇ ਪਾਣੀ ਵਿੱਚ, ਉਦੋਂ ਇਹੋ ਜਿਹੀ ਸਿਸਟਮ ਹੁੰਦੇ ਸੀ ਖੁਸ਼ਬੂ ਵਾਲੇ, ਉਹ ਪਾਣੀ ਛਿੜਕਣਾ ਕੀਤਾ ਜਿਹਦੇ ਨਾਲ ਪਾਣੀ ਦੇ ਵਿੱਚੋਂ ਵੀ ਖੁਸ਼ਬੂ ਆਉਂਦੀ ਸੀ।
ਕੰਚਨ ਥਾਰ ਬਾਰ ਵਿੱਚ ਦੀਪਾ,
ਫਿਰ ਸੋਨੇ ਦੇ ਥਾਲਾਂ ਵਿੱਚ ਦੀਪਕ ਬਾਲ ਕੇ
ਦੁਆਰ ਦਿਖਾਏ ਖਰੇ ਅਵਨੀਪਾ।
ਰਾਜੇ ਨੇ ਉਸ ਵਕਤ ਦਰਵਾਜ਼ੇ ਤੇ ਜਦੋਂ ਪਹੁੰਚੇ ਤਾਂ ਸਾਰਿਆਂ ਨੇ ਉਹ ਜਿਹੜੇ ਥਾਲ ਬਾਲ ਕੇ ਉਸ ਵਕਤ ਸਤਿਕਾਰ ਕੀਤਾ।
ਗਾਵਹਿ ਗੀਤ ਮਿਲੇ ਪਿਕਵੈਨੀ,
ਉਸ ਵਕਤ ਸਾਰੇ ਨਗਰ ਦੇ ਲੋਕ ਆ ਕਰਕੇ ਪਰਜਾ ਨੇ ਗੀਤ ਗਾਏ ਨੇ।
ਭਾਂਤ ਭਾਂਤ ਕੇ ਖੰਜਨ ਨੈਨੀ,
ਬੜੇ ਹੀ ਆਪਣੇ ਸੁੰਦਰ ਵਸਤਰ ਪਹਿਣ ਕਰਕੇ ਸਜਾਵਟਾਂ ਕਰਕੇ ਸਾਰੇ ਲੋਕ ਆਏ ਨੇ।
ਸੁਣਤ ਉਤਾਨ ਪਾਦ ਗ੍ਰਹਿ ਗਮਨਾ,
ਸੁਣ ਕਰਕੇ ਕਿ ਉਤਾਨ ਪਾਦ ਰਾਜਾ ਘਰ ਗਿਆ।
ਕੰਚਨ ਮਨ ਜਟ ਤੇ ਜਹ ਰਵਨਾ,
ਸੋ ਮਣੀਆਂ ਜਿੱਥੇ ਰਮਣੀਕ ਥਾਂ ਹੈ ਉਸ ਥਾਂ ਦੇ ਉੱਤੇ ਜੜੀਆਂ ਹੋਈਆਂ ਸਨ।
ਅਟਾ ਫਟਕ ਕੇ ਹਾਟਕ ਕਲਸਾ,
ਜਿੱਥੇ ਬਲੌਰ ਦੀ ਅਟਾਰੀ ਸੀ ਤੇ ਸੋਨੇ ਦੇ ਕਲਸ ਬਣੇ ਹੋਏ ਸਨ।
ਬੀਚ ਬਤਾਨ ਤਨਿਓ ਤਹਿ ਭਲਸਾ,
ਉੱਥੇ ਚੰਦੋਆ ਲੱਗਿਆ ਹੋਇਆ ਸੀ ਰਾਜੇ ਦੇ ਬਹਿਣ ਵਾਸਤੇ ਸੋਹਣਾ।
ਹੇਠਾਂ ਬੈਠ ਤਵੈ ਭੂ ਭਾਲਾ,
ਉਸ ਥਾਂ ਦੇ ਉੱਤੇ ਜਾ ਕੇ ਰਾਜਾ ਬੈਠ ਗਿਆ ਹੈ।
ਸੁਤਹਿ ਬਲੋਕਾ ਸੁਮਤ ਵਿਸਾਲਾ,
ਆਪਣੇ ਪੁੱਤਰ ਨੂੰ ਦੇਖਿਆ ਜਿਹੜਾ ਬਹੁਤਾ ਹੀ ਜ਼ਿਆਦਾ ਸਮਤਵਾਨ, ਕਿਉਂਕਿ ਹੁਣ ਇਹ ਬ੍ਰਹਮ ਗਿਆਨ ਚ ਚਲਿਆ ਗਿਆ, ਜਾਣ ਕਰਕੇ ਫਿਰ ਧਰੂ ਬ੍ਰਹਮ ਗਿਆਨ ਵਿੱਚ ਹੋਵੇ। ਪਹਿਲਾਂ ਰਾਜੇ ਇਸ ਤਰ੍ਹਾਂ ਹੀ ਹੁੰਦੇ ਸੀ, ਬ੍ਰਹਮ ਗਿਆਨ ਵਿੱਚ ਜ਼ਿਆਦਾ ਹੁੰਦੇ ਸੀ। ਇਹਨਾਂ ਨੂੰ ਅੰਸਾ ਜਿਹੜੇ ਅਵਤਾਰ ਨੇ ਇਹ ਹੁੰਦੇ ਨੇ, ਅੰਸਾ ਅਵੇਸ਼ਾ ਅਵਤਾਰ, ਕਲਾ ਅਵਤਾਰ, ਨਿਤ ਨਿਮਿਤ ਅਵਤਾਰ ਤੇ ਪੂਰਨ ਅਵਤਾਰ। ਸੋ ਅੰਸਾ ਅਵਤਾਰ ਜਿਵੇਂ ਰਾਜੇ ਹੁੰਦੇ, ਪ੍ਰਿਥੂ ਮਨੂ ਆਦਿਕ ਰਾਜੇ ਹੋਏ ਨੇ, ਇਹ ਵੀ ਜਿਹੜਾ ਧਰੂ ਜੀ ਸਨ, ਪ੍ਰਹਿਲਾਦ ਜੀ ਸਨ, ਇਹ ਦੋਨੋਂ ਹੀ ਬ੍ਰਹਮ ਗਿਆਨ ਸੰਯੁਕਤ ਹੋਣ ਕਰਕੇ ਦੋਨੋਂ ਹੀ ਕਾਰਜ ਕਰਦੇ ਸੀ। ਧਰਮੀ ਰਾਜਾ ਹੋਣ ਕਰਕੇ ਜੱਗ ਵਿੱਚ ਧਰਮ ਬਹੁਤਾ ਹੁੰਦਾ ਸੀ, ਆਪ ਪੁੰਨ ਦਾਨ ਕਰਨਾ, ਦੂਜੇ ਤੋਂ ਕਰਾਉਣਾ, ਤੇ ਇਸ ਕਰਕੇ ਧਰਮ ਜਿਹੜਾ ਹੁੰਦਾ ਤਾਂਹੀਓ ਚੱਲਦਾ ਸੰਸਾਰ, ਜੇ ਰਾਜਾ ਧਰਮੀ ਹੋਵੇ। ਜੇ ਰਾਜਾ ਹੀ ਅਯਾਸ਼ ਹੋ ਜਾਵੇ ਤਾਂ ਪ੍ਰਜਾ ਵੀ ਅਯਾਸ਼ ਹੋ ਜਾਂਦੀ ਸਾਰੀ। ਇਸ ਕਰਕੇ ਰਾਜਾ ਧਰੂ ਬਹੁਤ ਭਜਨੀਕ ਹੋਇਆ ਹੈ।
ਕਰ ਉਤਸਾਹੀਨ ਸਭ ਰਾਜ,
ਸਾਰੇ ਰਾਜ ਦੇ ਵਿੱਚ ਬੜਾ ਉਤਸ਼ਾਹ ਹੋ ਗਿਆ ਹੈ।
ਪਰਜਾ ਮਿਲਾਈ ਸਰਬ ਸਮਾਜ,
ਜਿਹਨੇ ਪਰਜਾ ਸੀ ਸਾਰੀ ਇਕੱਠੀ ਕਰ ਲਈ ਹੈ।
ਆਪਣੀ ਵੈਸ ਬਿਰਧ ਕੋ ਦੇਖੇ,
ਰਾਜੇ ਨੇ ਸਾਰੀ ਪਰਜਾ ਇਕੱਠੀ ਕੀਤੀ ਤੇ ਆਪਣੀ ਉਮਰ ਦੇਖੀ, ਮੈਂ ਬਿਰਧ ਹੋ ਗਿਆ ਬੜਾ।
ਗਮਨਿਓ ਤਾਂ ਬਿਹਤ ਬਨ ਹੈ ਵਸੇਖੇ,
ਰਾਜੇ ਨੇ ਕੀ ਕੀਤਾ, ਲਾ ਦਿੱਤਾ ਤਿਲਕ, ਬਈ ਹੁਣ ਮੈਂ ਚੱਲਿਆ ਬਈ ਜੰਗਲ ਵਿੱਚ ਭਗਤੀ ਕਰਨ, ਮੇਰਾ ਪੁੱਤ ਰਾਜ ਸੰਭਾਲੇਗਾ।
ਪਾਛੇ ਰਾਜ ਕਰਨ ਧਰਵ ਲਾਗਾ,
ਧਰੂ ਜੀ ਪਿੱਛੋਂ ਰਾਜ ਕਰਨ ਲੱਗੇ ਹਨ।
ਜੋ ਸ੍ਰੀ ਵਿਸ਼ਨੂੰ ਭਗਤ ਵੱਡ ਭਾਗਾ,
ਜੋ ਪਰਮੇਸ਼ਰ ਜੀ ਦਾ ਭਗਤ ਹੈ ਬਹੁਤ ਵੱਡਿਆਂ ਭਾਗਾਂ ਵਾਲਾ,
ਜੋ ਸੁਸਮਾਰ ਪ੍ਰਜਾ ਪਤ ਆਹੇ।
ਸੋ ਇਸ ਤਰੀਕੇ ਨਾਲ ਫਰਮਾਉਂਦੇ ਹਨ ਕਿ ਜੋ ਨਾਮ ਰਾਜਾ ਬ੍ਰਹਮਾ ਜੀ ਵੱਲੋਂ ਜਗਤ ਪ੍ਰਬੰਧ ਲਈ ਸਥਾਪਨ ਕੀਤਾ ਹੋਇਆ ਇੱਕ ਅਧਿਕਾਰੀ ਹੈ, ਜਿਵੇਂ ਦਕਸ਼ ਪ੍ਰਜਾਪਤ ਸੀ ਜਾਂ ਸੂਰਜ ਸੀ, ਇਸ ਤਰ੍ਹਾਂ ਸਿਸ ਮਾਰ ਹੈ ਇੱਕ ਪ੍ਰਜਾਪਤ ਆਹੀ, ਜਿਹੜਾ ਬ੍ਰਹਮਾ ਜੀ ਨੇ ਸੰਸਾਰ ਦੇ ਪ੍ਰਬੰਧ ਚਲਾਉਣ ਨੂੰ ਥਾਪਿਆ ਹੋਇਆ ਹੈ।
ਪ੍ਰਮੀ ਨਾਮ ਤੇ ਸੁਤਾ ਵਿਆਹੀ।
ਸੋ ਇਹਦੀ ਜਿਹੜੀ ਪੁੱਤਰੀ ਸੀ ਨਾ, ਉਹ ਰਾਜ ਪ੍ਰਬੰਧ ਚਲਾਉਣ ਵਾਲਾ ਜਿਹੜਾ ਸਿਸ ਮਾਰ ਪ੍ਰਜਾਪਤ ਸੀਗਾ, ਬ੍ਰਹਮਾ ਜੀ ਵੱਲੋਂ ਜਗਤ ਪ੍ਰਬੰਧ ਲਈ ਸਥਾਪਨ ਕੀਤਾ ਹੋਇਆ ਸੀ, ਰਾਜੇ ਦਾ ਨਾਮ ਸਿਸਮਾਰ, ਉਹਦੀ ਜਿਹੜੀ ਲੜਕੀ ਸੀ ਭਰਮੀ ਸੀ ਉਹਦਾ ਨਾਮ, ਉਹ ਭਰਮੀ ਜਿਹੜੀ ਸੀ ਉਹਦਾ ਵਿਆਹ ਧਰੂ ਜੀ ਨਾਲ ਹੋਇਆ।
ਧਰੂਵ ਦਵੈ ਸੁਤ ਪਜਾਏ,
ਉਹਨਾਂ ਤੋਂ ਅੱਗੇ ਫਿਰ ਦੋ ਪੁੱਤਰ ਧਰੂ ਜੀ ਦੇ ਹੋਏ ਹਨ।
ਬਤਸਰ ਕਲਪੰਗ ਨਾਮ ਰਖਾਏ,
ਇੱਕ ਦਾ ਨਾਂ ਸੀ ਬਤਸਰ, ਦੂਜਾ ਸੀ ਕਲਪੰਗ, ਇਹ ਦੋ ਨਾਮ ਹਨ ਅੱਗੇ ਇਹਨਾਂ ਦੇ ਪੁੱਤਰ ਦੇ।
ਉੱਤਮ ਨਾਮ ਭਰਾਤ ਇੱਕ ਕਾਲਾ,
ਇਹਦਾ ਜਿਹੜਾ ਭਰਾ ਸੀ ਜਿਹਦਾ ਮਤਰਿਆ ਭਰਾ ਉੱਤਮ ਸੀ, ਜਿਹਦਾ ਨਾਮ ਇੱਕ ਸਮੇਂ
ਮਿਰਗਿਆ ਹਿਤਵਨ ਗਯੋ ਵਿਸਾਲਾ,
ਉਹ ਸ਼ਿਕਾਰ ਖੇਡਣ ਵਾਸਤੇ ਜੰਗਲ ਵਿੱਚ ਗਿਆ ਇੱਕ ਵਾਰੀ।
ਜਛਨ ਸੰਗ ਭਇਓ ਰਨ ਭਾਰੀ,
ਜੰਗਾਂ ਵਿੱਚ ਕੀ ਹੁੰਦਾ ਕਿ ਯਕਸ਼ਾਂ ਦੇ ਨਾਲ ਉਹਦਾ ਜੰਗਲ ਵਿੱਚ ਜਾ ਕੇ ਲੜਾਈ ਹੋ ਗਈ।
ਲੱਗੇ ਸ਼ਸਤਰ ਉੱਤਮ ਗਯੋ ਮਾਰੀ,
ਸ਼ਸਤਰ ਬਹੁਤ ਲੱਗਣ ਕਰਕੇ ਉੱਤਮ ਜਿਹੜਾ ਮਤਰਿਆ ਸੀ ਉਹ ਮਾਰਿਆ ਗਿਆ।
ਇਤ ਖੋਜਨ ਗਵਨੀ ਤੇ ਮਾਈ,
ਉਹਦੀ ਮਾਤਾ ਉਹਨੂੰ ਖੋਜਣ ਵਾਸਤੇ ਜਦੋਂ ਗਈ ਜੰਗਲ ਵਿੱਚ,
ਸੁਦਾਵਾ ਨਾਲ ਇੱਕ ਥਾਈ,
ਜੰਗਲ ਦੀ ਅਗਨੀ ਹੁੰਦੀ ਬੁਝਦੀ ਨੀ, ਉਹਦੇ ਚਾਰੇ ਪਾਸੇ ਘਿਰ ਗਈ ਤੇ ਉਹਦੇ ਸੜ ਗਈ ਉਹ।
ਭਰਾਤਾ ਮ੍ਰਿਤ ਸੁਣੀ ਧਰਵ ਕਾਨਾ,
ਜਦੋਂ ਧਰੂ ਜੀ ਨੇ ਕੰਨਾਂ ਵਿੱਚ ਆਪਣੇ ਭਰਾ ਦੀ ਮੌਤ ਸੁਣੀ,
ਜਗਿਓ ਰੋਸ ਹਿਰਦੇ ਦੁਖ ਮਾਨਾ,
ਕਿਉਂਕਿ ਪਰਉਪਕਾਰੀ ਜੀਵ ਹੈ, ਈਰਖਾ ਨਹੀਂ ਹੁੰਦੀ ਮਨ ਚ, ਇਸ ਕਰਕੇ ਬੜੇ ਹੀ ਮਨ ਦੇ ਅੰਦਰ ਰੋਸ ਆਇਆ।
ਜਗ ਵਿਜਹੇ ਰਥ ਚੜ੍ਹਤ ਸਿਧਾਇਓ,
ਕਹਿੰਦੇ ਮੈਂ ਸਾਰੇ ਜੱਗ ਨੂੰ ਹੀ ਫਤਿਹ ਕਰ ਲੈਣਾ, ਜਿਹਨਾਂ ਮੇਰੇ ਭਰਾ ਨੂੰ ਮਾਰਿਆ ਮੈਂ ਉਹਨੂੰ ਵੀ ਫੜ ਲੈਣਾ।
ਉੱਤਰ ਦਿਸ਼ਾ ਵਿਖੇ ਚੱਲੇ ਆਇਓ,
ਉੱਤਰ ਦਿਸ਼ਾ ਵਾਲੇ ਪਾਸੇ ਨੂੰ ਚੱਲ ਕੇ ਆਇਆ।
ਅਲਕਾਪੁਰੀ ਸਮੀਪ ਪਿਆਨਾ,
ਇੱਕ ਸ਼ਹਿਰ ਦਾ ਨਾਂ ਕੁਬੇਰ ਦੀ ਨਗਰੀ ਅਲਕਾਪੁਰੀ ਜੀ ਦਾ ਨਾਮ ਹੈ, ਉਹਦੇ ਪਾਸੇ ਚੱਲਿਆ ਗਿਆ।
ਨਿਜ ਮੁਖ ਧਰ ਕਰ ਸੰਖ ਵਜਾਨਾ,
ਆਪਣੇ ਮੂੰਹ ਨਾਲ ਲਾ ਕੇ ਬੜੀ ਉੱਚੀ ਲੜਾਈ ਦਾ ਬਿਗਲ ਵਜਾਤਾ, ਸੰਖ ਵਜਾਤਾ।
ਸੁਨਤ ਜਕਸ਼ ਨਿਕਸੇ ਬਲ ਭਾਰੀ,
ਉਹ ਜਦੋਂ ਕੁਬੇਰ ਦੀ ਅਲਕਾਪੁਰੀ ਚ ਪਹੁੰਚੇ ਤਾਂ ਜਕਸ਼ ਨਿਕਲਿਆ ਏ, ਜਿਨ੍ਹਾਂ ਨੇ ਇਹਦੇ ਭਰਾ ਉੱਤਮ ਨੂੰ ਮਾਰਿਆ ਸੀ। ਫਿਰ
ਸ਼ਸਤਰ ਅਸਤਰ ਨਿਜ ਸਰਬ ਸੰਭਾਰੀ,
ਸਾਰੇ ਸ਼ਸਤਰ ਅਸਤਰ ਆਪਣੇ ਸਾਰੇ ਸੰਭਾਲ ਕੇ,
ਬਾਸੰਗ ਰਾਮ ਦੋਹਨ ਦਿਸ ਘੋਰਾ,
ਫਿਰ ਦੋਨਾਂ ਪਾਸਿਆਂ ਤੋਂ ਬੜਾ ਭਾਰੀ ਜੰਗ ਹੋਇਆ।
ਟੂਟੇ ਤੀਸ਼ਣ ਬਾਣ ਕਠੋਰਾ,
ਬੜੇ ਕਠੋਰ ਕਠੋਰ ਤਕੜੇ ਬਾਣ ਚੱਲੇ ਉਸ ਵਕਤ।
ਜਸ ਜਵਾਏ ਘਾਇਲ ਕਰ ਡਾਰੇ,
ਜਦੋਂ ਸਾਰੇ ਜਕਸ਼ ਜ਼ਖਮੀ ਕਰ ਦਿੱਤੇ।
ਅੱਠ ਸਰਪ ਸਮ ਰਿਸ ਉਰ ਧਾਰੇ,
ਉਸ ਵਕਤ ਸੱਪ ਵਾਂਗੂ ਪਿੱਛੇ ਨੂੰ ਹਟ ਗਏ ਗੁੱਸਾ ਧਾਰ ਕੇ।
ਪੌਰਖ ਧਰੁਵ ਕੋ ਸਹਿ ਨਾ ਸਕਾਏ,
ਕਿਉਂਕਿ ਧਰੂ ਜੀ ਦੀ ਸ਼ਕਤੀ ਨੂੰ ਸਹਾਰ ਨਹੀਂ ਸਕੇ ਉਸ ਵਕਤ।
ਪਰੇ ਗਰਵ ਪੂਰੰ ਗਰ ਜਾਏ,
ਬਹੁਤ ਜ਼ਿਆਦਾ ਗਰਜ ਰਹੇ ਸੀ ਹੰਕਾਰ ਪਚ ਭਰੇ।
ਇੱਕ ਵਾਰ ਮਿਲ ਕਰ ਤਹਿ ਸਭ ਹੀ,
ਇੱਕ ਵਾਰ ਹੀ ਮਿਲ ਕੇ ਉਸ ਵਕਤ ਸਾਰਿਆਂ ਨੇ।
ਬਾਨ ਅਨਕ ਬਰਖਾਏ ਤਵਹੇ,
ਬਹੁਤ ਸਾਰੇ ਤੀਰਾਂ ਦੀ ਵਰਖਾ ਕਰ ਦਿੱਤੀ।
ਪਰਿੰਗ ਪਛੁੰਡੇ ਤੋਮਰ ਸਕਤੇ,
ਇਹਨਾਂ ਨੇ ਕੀ ਕੀਤਾ, ਪਰਿਗ ਹੁੰਦਾ ਕੁਹਾੜਾ ਗੰਡਾਸਾ ਤੇ ਗੁਰਜ ਤੇ ਇਸੇ ਪ੍ਰਕਾਰ ਬਰਛਾ ਤੇ ਬਰਛੀ।
ਨਾਨਾ ਸ਼ਸਤਰ ਕਰੈ ਕੋਕ ਤੇ,
ਨਾਨਾ ਪ੍ਰਕਾਰ ਦੇ ਸ਼ਸਤਰਾਂ ਦੀਆਂ ਲਾਈਨਾਂ ਲਾ ਦਿੱਤੀਆਂ ਲੜਨ ਲਈ।
ਛਾਇਓ ਰਥ ਧਰੁਵ ਕੋ ਤਬ ਐਸੇ,
ਧਰੁਵ ਜੀ ਦਾ ਰਥ ਉਸ ਵਕਤ ਇਉਂ ਛਾ ਗਿਆ,
ਮਹਾ ਮੇਘ ਘਟ ਸੂਰਜ ਜੈਸੇ।
ਸੋ ਜਿਸ ਪ੍ਰਕਾਰ ਸੂਰਜ ਦੇ ਉੱਤੇ ਬੜਾ ਭਾਰੀ ਕਾਲਾ ਬੱਦਲ ਛਾ ਜਾਂਦਾ,
ਜਿਉਂ ਗਿਰ ਪਰ ਵਰਖਾ ਕਨ ਭਾਰੀ,
ਜਿਵੇਂ ਭਾਰੀ ਬੱਦਲ ਫਿਰ ਬਰਸਾਤ ਕਰਦਾ ਪਹਾੜਾਂ ਦੇ ਵਿੱਚ,
ਤਿਉਂ ਇੱਕ ਵਾਰ ਸ਼ਸਤਰ ਸਭ ਡਾਰੇ।
ਬੜੀ ਤਕੜੀ ਫੌਜ ਸੀ ਇਹਨਾਂ ਦੀ, ਸਾਰੇ ਸ਼ਸਤਰ ਫਿਰ ਮਾਰੇ ਚੁੱਕ ਕੇ।
ਭਾ ਆਕਾਸ਼ਮੈ ਹਾਹਾਕਾਰਾ,
ਆਕਾਸ਼ ਦੇ ਵਿੱਚ ਹਾਹਾਕਾਰ ਮਚ ਗਈ।
ਨਸਿਓ ਵੰਸ਼ ਮਨ ਐਸ ਵਿਚਾਰਾ,
ਨਾਸ਼ ਹੋਇਆ ਕਿ ਹੋਇਆ ਬਸ, ਇਉਂ ਜਿਹੜਾ ਸੀ ਮਨੂ ਦਾ ਜਿਹੜਾ ਵੰਸ਼ ਸੀ।
ਏਸਨ ਜਛ ਸਵੈ ਹਰਖਾਏ,
ਉਸ ਵਕਤ ਜਿਹੜੇ ਜਛ ਸੀ ਉਹ ਸਾਰੇ ਬੜੇ ਹਰਖਾਏ ਖੁਸ਼ ਹੋ ਗਏ।
ਭਰੇ ਗਰਭ ਉਰ ਵਡ ਗਰ ਜਾਏ,
ਬਹੁਤ ਜ਼ਿਆਦੇ ਬੜੇ ਹੰਕਾਰ ਨਾਲ ਗੱਜਣ ਲੱਗੇ।
ਧਰੁਵ ਰਥ ਅਵਸਰ ਪਾਏ ਬਹੁਰੇ,
ਫਿਰ ਧਰੂ ਨੇ ਆਪਣਾ ਰਥ ਮੌਕਾ ਪਾ ਕਰਕੇ,
ਰਵ ਜਿਉਂ ਨਿਖਸਾ ਨਿਹਾ ਨੀਰਹ ਹੈ ਫੋਰੇ।
ਸੂਰਜ ਵਾਂਗੂ ਨਿਕਲ ਕੇ ਨਾ, ਫਿਰ ਜਿਵੇਂ ਸੂਰਜ ਬੱਦਲਾਂ ਤੋਂ ਓਹਲਿਓ ਹੋ ਕੇ ਨਿਕਲਦਾ, ਉਹ ਕਹੀਰ ਨੂੰ ਤੋੜ ਕਰਕੇ,
ਧਰ ਧਨ ਕਰ ਮੈਂ ਸਰਬ ਰਖਾਏ,
ਫਿਰ ਆਪਣੇ ਹੱਥਾਂ ਵਿੱਚ ਲੈ ਕਰਕੇ ਧਨਖ ਬਾਣ ਬਹੁਤ ਵਰਖਾ ਕੀਤੀ ਤੀਰਾਂ ਦੀ।
ਪੀੜਤ ਹੋਏ ਸਭ ਸਤਰ ਪਲਾਏ,
ਸਾਰੇ ਦੁਸ਼ਮਣ ਪੀੜਤ ਹੋ ਕੇ ਸਭ ਭੱਜ ਗਏ। ਫਿਰ
ਬਾਨਨ ਸੰਗ ਵਿਦੇ ਧਨ ਤਿਨਕੇ,
ਉਹਨਾਂ ਦੇ ਸਰੀਰ ਫਿਰ ਤੀਰਾਂ ਨਾਲ ਬਿੰਨੇ ਗਏ।
ਭਾਗੇ ਬਡੋ ਗਰਭ ਉਰਜਨ ਕੇ,
ਜਿਨ੍ਹਾਂ ਦੇ ਮਨ ਚ ਬੜਾ ਹੰਕਾਰ ਸੀ ਉਹ ਦੌੜ ਗਏ।
ਮਾਥੇ ਪੂਜਾ ਚਰਨ ਕੱਟ ਡਾਰੇ,
ਕਿਸੇ ਦਾ ਮੱਥਾ ਕਿਸੇ ਦੀ ਬਾਂਹ ਕਿਸੇ ਦੇ ਪੈਰ ਕੱਟੇ ਗਏ।
ਜੇ ਸਨਮੁਖ ਪੇ ਤਤ ਸ਼ਿਨ ਮਾਰੇ,
ਜਿਹੜੇ ਸਾਹਮਣੇ ਆਏ ਉਹ ਛੇਤੀ ਹੀ ਮਾਰ ਦਿੱਤੇ।
ਅਣਗਿਣ ਜਛ ਪਰੇ ਕੱਟ ਧਰਨੀ,
ਅਣਗਿਣਤ ਹੀ ਜਕਸ਼ ਜਿਹੜੇ ਸੀ ਕੱਟ ਕੇ ਧਰਤੀ ਤੇ ਡਿੱਗ ਪਏ।
ਬਨ ਕੱਟ ਨੇ ਸਭ ਉਪਮਾ ਬਰਨੀ,
ਉਸ ਪ੍ਰਕਾਰ ਕਹਿੰਦੇ ਜਿਵੇਂ ਜੰਗਲ ਕੱਟ ਦਈਦਾ ਸਾਰਾ, ਇਉਂ ਜਾਣੋ ਵੀ ਜੰਗਲ ਵਾਂਗੂ ਵੱਢ ਕੇ ਮਾਰੇ।
ਕੰਨ ਅਨੀਕ ਜਿਵ ਪੌਣ ਅਗਾਰੇ,
ਸੋ ਜਿਸ ਤਰੀਕੇ ਨਾਲ ਬੱਦਲਾਂ ਦੀ ਫੌਜ, ਮਨ ਨੂੰ ਬੱਦਲ ਹਵਾ ਚੱਲ ਪਏ, ਤੇਜ਼ ਬੱਦਲ ਉੱਡਦੇ ਜਾਂਦੇ, ਇਹਨਾਂ ਦੀ ਫੌਜ ਵੀ ਭੱਜ ਗਈ। ਫਿਰ
ਤਿਉਂ ਭਾਗੇ ਪਾਛੇ ਨਾ ਨਿਹਾਰੇ,
ਉਹ ਜਕਸ਼ਾਂ ਦੀ ਫੌਜ ਇਉਂ ਭੱਜੀ ਕੇ ਪਿੱਛੇ ਮੁੜ ਕੇ ਦੇਖਣ ਦਾ ਮੌਕਾ ਹੀ ਨਹੀਂ ਦਿੱਤਾ ਇਹਨਾਂ ਨੇ।
ਮਾਇਆ ਆਪਣੀ ਤਬਹਿ ਪਸਾਰੇ,
ਉਸ ਵਕਤ ਆਪਣੀ ਜਿਹੜੀ ਮਾਇਆ ਸੀ ਉਹ ਜਿਹੜੀ ਪਸਾਰ ਲਈ ਚਾਰੇ ਪਾਸੇ।
ਸ਼ਿਲਾ ਕਬੰਦ ਗ੍ਰਹਿ ਨਭ ਭਾਰੇ,
ਉਹ ਪੱਥਰ ਤੇ ਧਾੜ ਜਿਹੜੇ ਸੀ ਗਿਰਦੇ ਸਨ ਆਕਾਸ਼ ਤੋਂ। ਫਿਰ
ਦਿਸ਼ਟਾ ਮੂਤਰਹ ਰੁਦਰਹ ਪੂੰਤਵਹੇ,
ਅਸਮਾਨ ਦੇ ਵਿੱਚੋਂ ਬਹੁਤ ਸਾਰੀ ਫਿਰ ਜਿਹੜੀ ਗੰਦਗੀ ਆਦਿਕ ਡਿੱਗਣ ਲੱਗੀ, ਲਹੂ ਆਦਿਕ ਖੂਨ ਆਦਿਕ।
ਵਰਖਾ ਸਤਰ ਗਗਨ ਤੇ ਸਭ ਹੇ,
ਤਾਂ ਵੈਰੀ ਦੇ ਉੱਤੇ ਆਕਾਸ਼ ਵਿੱਚੋਂ ਬਹੁਤ ਇਹੀਆਂ ਚੀਜ਼ਾਂ ਵਰਖਣ ਲੱਗੀਆਂ, ਸ਼ਕਤੀ ਦਾ ਪ੍ਰਦਰਸ਼ਨ ਕਰ ਦਿੱਤਾ।
ਸੂਕਰ ਸਿੰਘ ਵਿਆਗਰ ਮਹਿਕੋਰਾ,
ਉਸ ਵਕਤ ਕਹਿੰਦੇ ਹਨ ਜਿਹੜੇ ਸਨ ਉਹ ਜਿਹੜੇ ਆਕਾਸ਼ ਵਿੱਚੋਂ ਸੂਰ ਸ਼ੇਰ ਬਘਿਆੜ ਸੈਨਾ ਆਦਿਕ।
ਪਰਲੈ ਸਰਸ ਭਾਨਾਦ ਕੁੱਠੋਰਾ,
ਮਾਨੋ ਪਰਲੋਂ ਆ ਗਈ ਇੱਕ ਵਾਰੀ ਪਹਿਲ, ਸੋ ਧਰੂ ਜੀ ਨੇ ਐਸਾ ਜੰਗ ਕੀਤਾ ਪਰਲੋਂ ਲਿਆ ਦਿੱਤੀ।
ਜਿਉ ਧਰੂ ਕੇ ਤੁਜਨੀ ਹਵੈ ਹਾਨੀ,
ਸੋ ਜਿਸ ਤਰ੍ਹਾਂ ਧਰੂ ਜੀ ਦੀ ਸੈਨਾ ਹਾਨੀ ਹੋਈ,
ਤਿਉਂ ਸੋ ਆਸੂਰੇ ਮਾਇਆ ਠਾਨੀ,
ਉਸ ਤਰੀਕੇ ਨਾਲ ਫਿਰ ਆਸਰੀ ਜਿਹੜੀ ਮਾਇਆ ਸੀ ਉਹ ਹੋ ਗਈ।
ਧਰੁਵ ਹਰ ਭਗਤ ਮਹਾਬਲ ਧਾਰਾ,
ਧਰੂ ਜੀ ਨੇ ਬਹੁਤ ਭਾਰੀ ਬਲ ਧਾਰਨਾ ਕੀਤਾ ਹੈ।
ਨਾਰਾਇਣ ਸਰ ਤਮਹਿ ਸੰਭਾਰਾ,
ਉਹਨਾਂ ਨੇ ਨਾਰਾਇਣ ਅਸ਼ਤਰ ਸੰਭਾਲਿਆ, ਇਹਨੂੰ ਦਿਵ ਅਸ਼ਤਰ ਕਹਿੰਦੇ ਨੇ, ਧਰੂ ਜੀ ਨੇ ਸੰਭਾਲ ਲਿਆ। ਫਿਰ ਉਹ
ਕਰ ਮੈ ਲੇ ਤਨ ਮਹਿ ਜਬ ਜੋਰਾ,
ਜਦੋਂ ਲੈ ਕਰਕੇ ਆਪਣੇ ਹੱਥਾਂ ਦੇ ਵਿੱਚ ਇਹ ਦਿਵ ਅਸ਼ਤਰ ਨੂੰ ਚਲਾਉਣਾ ਕੀਤਾ।
ਨਾਸ ਭਈ ਮਾਇਆ ਵੱਡ ਘੋਰਾ,
ਕਿਉਂਕਿ ਉਧਰੋਂ ਮਾਇਆਵੀ ਚੀਜ਼ ਚੱਲੀ ਸੀ ਚਾਰੇ ਪਾਸਿਓਂ, ਧਰੂ ਦੇ ਉੱਤੇ ਵੀ ਇਹ ਡਿੱਗਦੀਆਂ ਚੀਜ਼ਾਂ, ਇਹਦੀ ਫੌਜ ਉੱਤੇ ਵੀ ਇਹ ਯਕਸ਼ਾਂ ਨੇ ਭੇਜ ਦਿੱਤੀਆਂ ਸੀ ਚੀਜ਼ਾਂ, ਮਾਇਆ ਫੈਲਾ ਤੀ। ਧਰੂ ਜੀ ਨੇ ਜਿਹੜਾ ਇਹਨਾਂ ਨੂੰ ਬਹੁਤ ਦਿਵ ਅਸ਼ਤਰ ਮਿਲਿਆ ਹੋਇਆ ਸੀ ਉਹ ਚਲਾ ਕਰਕੇ ਉਹਨਾਂ ਦੀ ਮਾਇਆ ਸਾਰੀ ਖਤਮ ਕਰ ਦਿੱਤੀ।
ਜਬ ਵਹ ਬਾਣ ਕਟਕ ਮਹਿ ਡਾਰਾ,
ਜਦੋਂ ਇਹਨਾਂ ਨੇ ਉਹ ਬਾਣ ਜਿਹੜਾ ਸੀ ਉਸ ਵਕਤ ਪਾਉਣਾ ਕੀਤਾ ਵਾਪਸ।
ਸਿਨਕ ਵਿਖੇ ਸਗਰੋਂ ਸੰਘਾਰਾ,
ਇੱਕ ਛਿੰਨ ਦੇ ਵਿੱਚ ਹੀ ਸਾਰਾ ਸੰਘਾਰ ਦਿੱਤਾ। ਉਹ ਬਾਣ ਚਲਾਉਣ ਦੀ ਇੰਨੀ ਕੁ ਲੋੜ ਨਹੀਂ ਪੈਂਦੀ, ਬਸ ਸਿੱਧਾ ਹੀ ਕਰਨਾ ਪੈਂਦਾ। ਦਿਵ ਅਸ਼ਤਰ ਹੁੰਦੇ ਨੇ, ਹੁਣ ਨਹੀਂ ਕੋਈ ਪ੍ਰਗਟ ਕਰ ਸਕਦਾ ਇਹਨਾਂ ਨੂੰ, ਇਹ ਪਹਿਲਿਆਂ ਸਮਿਆਂ ਵਿੱਚ ਹੁੰਦੇ। ਸ਼ਕਤੀ ਨੂੰ ਸ਼ਸਤਰ ਨਾਮ ਵਾਲਾ ਲਿਖੀ ਤਾਂ ਹੋਈ ਆ, ਪਰ ਇੰਨੀ ਜਾਣ ਕਿਹਦੇ ਵਿੱਚ ਹੈ।
ਕਟੇ ਅੰਗ ਵਿਆਕੁਲ ਹਵੈ ਭਾਗੇ,
ਅੰਗ ਕੱਟੇ ਗਏ ਕਿਉਂਕਿ ਦਿਵ ਅਸ਼ਤਰ ਐਸਾ ਹੁੰਦਾ ਉਹਨੂੰ, ਜਿਵੇਂ ਬੰਦੇ ਬਹਾਦਰ ਨੂੰ ਪੰਜ ਤੀਰ ਦਿੱਤੇ ਸੀ ਮਹਾਰਾਜ, ਕਹਿੰਦੇ ਲੈ ਬੰਦੇ ਆ ਪੰਜ ਤੀਰ ਬਾਹਲੀ ਔਂਕੜ ਖੜੀ ਹੋ ਜੇ ਤਾਂ ਪੱਥੇ ਚੋਂ ਕੱਢਣੇ ਨਹੀਂ, ਕੱਢਣੇ ਨਹੀਂ ਹੁੰਦੇ। ਇੱਕ ਚਲਾਏਗਾ ਇਹਦੇ ਨਾਲ ਹਨੇਰੀਆਂ ਹੀ ਆ ਜਾਣਗੇ, ਦੂਜੇ ਨਾਲ ਅੱਗ ਵਰੇਗੀ, ਤੀਜੇ ਨਾਲ ਬਹੁਤ ਭਿਆਨਕ ਹੋਰ ਕੁਛ ਆ ਜਾਵੇਗਾ। ਇਸ ਤਰ੍ਹਾਂ ਉਹ ਤੀਰ ਅਸਮਾਨ ਨੂੰ ਛੱਡਣਾ ਹੁੰਦਾ ਤੇ ਵਾਪਸ ਪੱਥੇ ਚ ਮੁੜ ਕੇ ਆਪੇ ਹੀ ਆ ਜਾਂਦਾ। ਉਹ ਦਿਵ ਅਸ਼ਤਰ ਮਹਾਰਾਜ ਨੇ ਬੰਦੇ ਬਹਾਦਰ ਨੂੰ ਪੰਜ ਤੀਰ ਜਿਹੜੇ ਬਖਸ਼ੇ ਸਨ ਉਹ ਵੀ ਇਹ ਹਨ।
ਸਰਪ ਬ੍ਰਿੰਦਾ ਜਿਉਂ ਖੱਗ ਪਾਤੇ ਅੱਗੇ,
ਬਹੁਤ ਸਾਰੇ ਸੱਪ ਜਿਵੇਂ ਜਾਂਦੇ ਨਾ ਭੱਜੇ ਫਿਰ ਗਰੜ ਦੇ ਅੱਗੇ ਅੱਗੇ।
ਧਰੁਵ ਕੋ ਪਿਤ ਪੈਤਾ ਨਿਰਪ ਮਨ ਜੋਏ,
ਸੋ ਧਰੁਵ ਦੇ ਪਿਤਾ ਦਾ ਪਿਤਾ ਜਿਹੜਾ ਮਨੂ ਰਾਜਾ ਸੀ ਉਸ ਵਕਤ,
ਦਇਆ ਭਈ ਆਇਓ ਚਲ ਸੋਏ,
ਉਹ ਦਇਆ ਹੋ ਗਈ ਮਨ ਚ ਫਿਰ ਉਹ ਚੱਲ ਕੇ ਆ ਗਿਆ।
ਕਹਿਣ ਲੱਗਾ ਧਰੁਵ ਕੋ ਅਸ ਬਾਣੀ,
ਧਰੁਵ ਨੂੰ ਇਸ ਤਰ੍ਹਾਂ ਬਾਣੀ ਕਹਿਣ ਲੱਗਿਆ,
ਬਿਨਾਂ ਅਪਰਾਧ ਨਾ ਜਛ ਕਰ ਹਾਨੀ,
ਪੁੱਤਰ ਬਿਨਾਂ ਅਪਰਾਧ ਤੋਂ ਜਕਸ਼ਾਂ ਨੂੰ ਨਾ ਮਾਰ। ਹੁਣ
ਤੂੰ ਹਰ ਭਗਤ ਦਇਆ ਉਰ ਧਾਰ ਹੋ,
ਤੂੰ ਹਰੀ ਦਾ ਭਗਤ ਆ ਦਇਆ ਕਰ, ਇਹਨਾਂ ਦੇ ਉੱਤੇ ਠੀਕ ਆ ਤੂੰ ਰਾਜਾ ਪਰ ਦਇਆ ਕਰ।
ਰਿਸ ਕਰ ਸ਼ਾਂਤ ਨਾ ਜਸ ਸੰਘਾਰ ਹੋ,
ਇਸ ਕਰਕੇ ਕ੍ਰੋਧ ਨੂੰ ਸ਼ਾਂਤ ਕਰ ਯਕਸ਼ਾਂ ਨੂੰ ਮਾਰ ਨਾ।
ਇੱਕ ਭਰਾਤ ਤੇਰੋ ਇਨ ਮਾਰਾ,
ਇੱਕ ਭਰਾ ਇਹਨਾਂ ਨੇ ਤੇਰਾ ਮਾਰਿਆ,
ਤੈ ਅਨਗਨ ਬਹੁ ਕਟਕ ਸੰਘਾਰਾ,
ਤੂੰ ਬਹੁਤ ਸਾਰੀ ਇਹਨਾਂ ਦੀ ਫੌਜ ਮਾਰ ਦਿੱਤੀ ਹੈ।
ਬਾਲ ਬੈਸ ਤੋਂ ਵਿਸ਼ਨ ਪੇ ਧਿਆਸੋ,
ਉਹ ਧਿਆਇਓ ਜਿਹੜਾ ਤੂੰ ਛੋਟੀ ਉਮਰ ਵਿੱਚ ਵਿਸ਼ਨੂੰ ਪਰਮਾਤਮਾ ਨੂੰ ਧਿਆਇਆ ਹੈ, ਦੰਨੇ ਨੂੰ ਔਂਕੜ ਹੈ,
ਤਹਾਂ ਗਿਆਨ ਪੂਰਨ ਉਰ ਪਾਇਓ,
ਉੱਥੇ ਫਿਰ ਤੂੰ ਹਿਰਦੇ ਚ ਪੂਰਨ ਗਿਆਨ ਦੀ ਪ੍ਰਾਪਤੀ, ਸਰੂਪ ਗਿਆਨ ਦੀ ਪ੍ਰਾਪਤੀ ਕਰ ਲਈ।
ਆਤਮ ਸਰਵ ਵਿਖਾ ਹੈ ਇੱਕੋ,
ਆਤਮਾ ਤਾਂ ਸਾਰਿਆਂ ਦੇ ਵਿੱਚ ਇੱਕੋ ਹੀ ਹੈ ਨਾ।
ਅਸ ਪ੍ਰਕਾਰ ਸੰਭਾਰ ਬਵੇਕੋ,
ਗਿਆਨ ਨੂੰ ਸੰਭਾਲ, ਆਪਣੇ ਨੂੰ ਗਿਆਨ ਵਿੱਚ ਆ ਜਾ, ਨਾ ਮਾਰ ਇਹਨਾਂ ਨੂੰ।
ਇਹ ਅਨਚਿਤ ਜਹੈ ਸਭ ਬਾਤਾ,
ਇਹ ਸਾਰੀਆਂ ਗੱਲਾਂ ਇੱਕ ਰਾਜੇ ਨੂੰ ਦੇਖਣੀਆਂ ਪੈਂਦੀਆਂ, ਜੇ ਗਿਆਨ ਆ ਤਾਂ ਗਿਆਨ ਦੀ ਵਰਤੋਂ ਕਰ, ਦਇਆ ਕਰ।
ਬਸ ਸੰਗਰਾਮ ਨਾ ਕਰ ਅਵਤਾਤਾ,
ਬਸ ਪੁੱਤਰ ਹੁਣ ਸੰਗਰਾਮ ਨੀ ਕਰਨਾ ਆਪਾਂ ਨੇ।
ਇਸ ਵਿਦ ਅਧੀਨ ਗਿਆਨ ਮਨ ਰਾਉ,
ਇਸ ਤਰ੍ਹਾਂ ਮਨੂ ਰਾਜੇ ਨੇ ਜਿਹੜਾ ਗਿਆਨ ਦਿੱਤਾ,
ਯੁੱਧ ਕਰਤ ਧਰੁਵ ਕੀਨ ਹਟਾਉ,
ਉਸ ਵਕਤ ਜਿਹੜਾ ਸੀ ਧਰੁਵ ਨੂੰ ਫਿਰ ਯੁੱਧ ਕਰਨ ਤੋਂ ਹਟਾ ਦਿੱਤਾ, ਵੀ ਹੁਣ ਆਪਾਂ ਇਹਨਾਂ ਦੇ ਨਾਲ ਯੁੱਧ ਨੀ ਕਰਨਾ, ਕੱਲ ਨੂੰ ਸ਼ਰਵਣ ਕਰਾਂਗੇ, ਸਤਿਗੁਰੂ ਜਿਵੇਂ ਬਖਸ਼ਿਸ਼ ਕਰਨਗੇ। ਸੋ ਧਰੁਵ ਜੀ ਨੇ ਇਸ ਪ੍ਰਕਾਰ ਕੀਤਾ, ਸਤਿਗੁਰੂ ਮਹਾਰਾਜ ਦੀ ਕਿਰਪਾ ਨਾਲ ਪ੍ਰਸੰਗ ਸ਼ਰਵਣ ਕੀਤਾ ਹੈ। ਪੁਰਾਣਿਆਂ ਭਗਤਾਂ ਨੇ ਜਿਵੇਂ ਭਗਤੀ ਕੀਤੀ, ਕਮਾਈ ਕੀਤੀ, ਉਹਨਾਂ ਦੀ ਕਮਾਈ ਧੰਤਾ ਯੋਗ ਆਪਾਂ ਨੂੰ ਸਤਿਗੁਰਾਂ ਨੇ ਬਖਸ਼ਿਸ਼ ਕੀਤੀ, ਕਲਯੁੱਗ ਦੇ ਸਮੇਂ ਵਿੱਚ ਨਾਮ ਬਾਣੀ ਨਾਲ ਜੋੜਿਆ, ਗੁਰੂ ਵਾਲੇ ਬਣ ਕੇ, ਕਿਉਂਕਿ ਧਰੁਵ ਅਤੇ ਪ੍ਰਹਿਲਾਦ ਨੇ ਸਫਲਤਾ ਕਿਵੇਂ ਪ੍ਰਾਪਤ ਕੀਤੀ, ਉਹਨਾਂ ਨੇ ਆਪਣੇ ਗੁਰੂ ਦੀ ਗੱਲ ਮੰਨੀ ਹੈ। ਮਾ ਜਿਹਨੇ ਗੁਰੂ ਦੇ ਬਚਨ ਮੰਨ ਲਏ ਉਹ ਕਾਮਯਾਬ ਹੈ। ਪਿੱਛੇ ਜੇ ਇੱਕ ਸ਼ਬਦ ਅੰਮ੍ਰਿਤ ਵੇਲੇ ਆਇਆ ਸੀ, ਉਹਦੇ ਵਿੱਚ ਦੱਸਿਆ ਸੀ ਕੌਣ ਕੌਣ ਕਿਵੇਂ ਕਿਵੇਂ ਮਾਰਿਆ, ਕਿਉਂ ਮਾਰਿਆ, ਰਾਵਣ ਕਿਉਂ ਮਾਰਿਆ ਗਿਆ। ਤੀਜੇ ਪਾਤਸ਼ਾਹ ਲਿਖਦੇ ਰਾਵਣ ਤਾਂ ਮਾਰਿਆ ਗਿਆ। ਉਹਨੇ ਆਪਣੇ ਗੁਰੂ ਸ਼ਿਵ ਜੀ ਦੀ ਗੱਲ ਨਹੀਂ ਮੰਨੀ। ਸ਼ਿਵ ਜੀ ਨੇ ਕਿਹਾ ਸੀ ਰਾਮ ਚੰਦਰ ਮੇਰਾ ਗੁਰੂ ਹੈ, ਤੂੰ ਲੜੀ ਨਾ ਇਹਦੇ ਨਾਲ। ਰਾਵਣ ਨੇ ਸ਼ਿਵ ਜੀ ਦਾ ਬਚਨ ਨਹੀਂ ਕਮਾਇਆ। ਇਸ ਤਰ੍ਹਾਂ ਦੇ ਕੋਈ 10-15 ਕੁ ਜਾਣੇ ਦੱਸੇ ਸੀ, ਸਾਰੇ ਤਾਂਹੀਓ ਮਾਰੇ ਜਾਂਦੇ ਨੇ, ਆਪਦਾ ਗੁਰੂ ਦਾ ਬਚਨ ਛੱਡ ਦਿੰਦੇ ਨੇ। ਜਿਹੜਾ ਬੰਦਾ ਆਪਣੇ ਗੁਰੂ ਦੇ ਬਚਨ ਨੂੰ ਕਮਾਉਂਦਾ, ਉਹਦੇ ਉੱਤੇ ਸਤਿਗੁਰੂ ਦੀ ਬਖਸ਼ਿਸ਼ ਹੁੰਦੀ ਹੈ। ਤੋ ਆਪਣੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ, ਆਪਾਂ ਜੋ ਗੁਰੂ ਸਾਹਿਬ ਬਚਨ ਕਰਦੇ ਨੇ, ਇਹਨਾਂ ਬਚਨਾਂ ਨੂੰ ਕਮਾਈਏ, ਨਾਮ ਜਪੀਏ, ਗੁਰੂ ਵਾਲੇ ਬਣੀਏ, ਸਿੱਖੀ ਕਮਾਈਏ, ਫਿਰ ਸਤਿਗੁਰੂ ਦੀ ਕਿਰਪਾ ਬਖਸ਼ਿਸ਼ ਹੁੰਦੀ ਹੈ। ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ